ਮਾਰੂ ਮਹੱਲਾ ਪੰਜਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਚਰਨ ਕਮਲ ਹਿਰਦੈ ਨਿਤ ਧਾਰੀ।
ਸਤਿਗੁਰੂ ਜੀ ਸੋਲਿਆਂ ਦੀ ਸਮਾਪਤੀ ਕਰਦੇ ਹੋਏ ਅਖੀਰ ਮਹਾਰਾਜ ਜੀ ਚੌਦਵਾਂ ਸੋਲਹਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਉਚਾਰਨ ਕਰਦੇ ਹਨ। ਇੱਕ ਅਦਵੈਤ ਰੂਪ ਪਰਮੇਸ਼ਰ ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਫਰਮਾਉਂਦੇ ਹਨ।
ਚਰਨ ਕਮਲ ਹਿਰਦੈ ਨਿਤ ਧਾਰੀ।
ਹੇ ਭਾਈ ਜੋ ਚਰਨ ਪੂਜਨੀਕ ਪਰਮੇਸ਼ਰ ਹੈ, ਕਮਲ ਵੱਧ ਪ੍ਰਕਾਸ਼ਮੈ ਹੈ, ਉਸ ਨੂੰ ਹਿਰਦੇ ਦੇ ਅੰਦਰ ਨਿਤਾ ਵਰਤੀ ਧਾਰਨਾ ਕਰੀਏ ਵਸਾਈਏ।
ਗੁਰਪੂਰਾ ਖਿਨ ਖਿਨ ਨਮਸਕਾਰੀ।
ਸਤਿਗੁਰੂ ਸੱਚੇ ਪਾਤਸ਼ਾਹ ਐਸੇ ਪੂਰਨ ਗੁਰੂ ਹੈ, ਹਰ ਗੁਰ ਮੂਰਤ ਏਕਾ ਵਰਤੇ ਨਾਨਕ ਹਰ ਗੁਰ ਪਾਇਆ, ਨਿਰਗੁਣ ਸਰਗੁਣ ਆਪੇ ਸੋਈ। ਐਸੇ ਪੂਰਨ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਜੋ ਹਨ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰੇ ਹੋ, ਪੂਰਨ ਸਤਿਗੁਰੂ ਜੀ ਨੂੰ ਖਿਣ ਘੱਟ ਸ਼ਬਦ ਕਿਉਂ ਦੋ ਖਿਣ ਗੁਜ਼ਰ ਜਾਂਦੇ ਹੈ, ਇੰਨੇ ਇੰਨੇ ਚਿਰ ਚ ਵੀ ਹਰ ਵਕਤ ਨਮਸਤੋਂ ਅਕਾਲੇ ਨਮਸਤੋਂ ਕਿਰਪਾਲੇ ਨਮਸਕਾਰ ਕਰਦੇ ਰਹੀਏ, ਸਤਿਕਾਰ ਦੇ ਨਾਲ ਮਾਰਗ ਅੱਗੇ ਝੁਕਦੇ ਰਹੀਏ, ਵੰਦਨਾ ਕਰਦੇ ਰਹੀਏ।
ਤਨ ਮਨ ਅਰਪ ਧਰੀ ਸਭ ਆਗੈ।
ਆਪਣਾ ਜਿਹੜਾ ਤਨ ਦਾ ਮਾਣ ਹੈ ਤੇ ਮਨ ਦਾ ਜਿਹੜਾ ਮਾਣ ਹੈ ਇਹਨੂੰ ਅਰਪ ਕੇ ਗੁਰੂ ਸਾਹਿਬ ਦੀ ਆਗਿਆ ਚ ਰੱਖ ਦਈਏ।
ਜਗ ਮਹਿ ਨਾਮ ਸੁਹਾਵਣਾ।
ਇਸ ਪ੍ਰਕਾਰ ਪਰਮੇਸ਼ਰ ਦਾ ਨਾਮ ਜਿਹੜਾ ਹੈ ਜਗ ਦੇ ਚ ਸੋਭਨੀਕ ਹੈ, ਉਸ ਨੂੰ ਕਮਾਉਣਾ ਕਰੀਏ। ਜੋ ਜਗ ਦੇ ਚ ਨਾਮ ਜਪਦਾ ਹੈ ਉਹ ਵੀ ਸੁਹਾਵਣਾ ਸੋਭਨੀਕ ਹੈ। ਵੇਖੋ ਕਬੀਰ ਸਾਹਿਬ ਜੀ ਨੂੰ ਨਾਮ ਨੂੰ ਕਮਾਉਣਾ ਕੀਤਾ। ਸਤਿਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇੱਕ ਦਿਨ ਆਨੰਦਪੁਰ ਸਾਹਿਬ ਦੀਵਾਨ ਚ ਬੈਠਿਆ ਹੋਇਆ ਪੁੱਛਿਆ ਕਿ ਸਿੰਘੋ ਜਿਸ ਵਕਤ ਭਗਤ ਕਬੀਰ ਜੀ ਹੋਏ ਹੈ ਉਸ ਵੇਲੇ ਬਾਦਸ਼ਾਹ ਕਿਹੜਾ ਸੀ? ਕਿਸੇ ਨੇ ਮਹਾਰਾਜ ਪਿਰਥੂ ਰਾਜਾ ਦੱਸਿਆ, ਕਿਸੇ ਨੇ ਹਵਾਉ ਦੱਸਿਆ, ਕਿਸੇ ਨੇ ਕੋਈ ਦੱਸਿਆ, ਕਿਸੇ ਨੇ ਕੋਈ ਦੱਸਿਆ, ਕਿਸੇ ਨੇ ਇਸੇ ਪ੍ਰਕਾਰ ਸਾਧ ਸਿੰਘ ਜੀ ਵੱਖੋ ਵੱਖਰੇ ਨਾਂ ਲਏ, ਇੱਕ ਨਿਰਣਾ ਨਾ ਕਰ ਸਕੇ। ਮਹਾਰਾਜ ਸਾਹਿਬ ਕਹਿਣ ਲੱਗੇ ਸਿੱਖੋ ਦੇਖੋ ਕਬੀਰ ਸਾਹਿਬ ਜੀ ਨੇ ਪਰਮੇਸ਼ਰ ਦਾ ਨਾਮ ਜਪਿਆ ਹੈ, ਉਸ ਦੇ ਨਾਮ ਜਪਣੇ ਕਰਕੇ ਸਾਹਿਬ ਕਬੀਰ ਨੂੰ ਵੀ ਸਾਰੇ ਜਾਣਦੇ ਹੈ, ਉਹਨਾਂ ਦੇ ਘਰ ਵਾਲੀ ਲੋਹੀ ਭਗਤੀ ਨੂੰ ਵੀ ਸਾਰੇ ਜਾਣਦੇ ਹੈ, ਅਤੇ ਕਬੀਰ ਦੇ ਪੁੱਤਰ ਕਮਾਲਾ ਤੇ ਕਮਾਲੀ ਨੂੰ ਵੀ ਲੋਕ ਜਾਣਦੇ ਹੈ। ਕਿੰਨਾ ਗਰੀਬ ਸੀ, ਜਿਸ ਗਰੀਬੀ ਨਾਲ ਮਾਇਆ ਦਾ ਤਿਆਗ ਕਰਕੇ ਜਿਨ੍ਹਾਂ ਦੇ ਘਰ ਵਿੱਚ ਹਮਕੋ ਚਾਵਣ ਉਨਕੋ ਰੋਟੀ, ਹਮਕੋ ਸਾਥਰ ਉਨਕੋ ਖਾਟ, ਇਹੀ ਜੀ ਅਵਸਥਾ ਚ ਰਹਿੰਦੇ ਸੀ, ਮਾਇਆ ਦੇ ਮੋਹ ਚ ਨਹੀਂ ਸੀ ਲੱਗੇ ਤੇ ਸਿਮਨ ਕਰਦੇ ਸੀ, ਉਹਨੂੰ ਗਰੀਬ ਨੂੰ ਕਬੀਰ ਸਾਹਿਬ ਨੂੰ ਸਾਰੇ ਜਾਣਦੇ ਹੈ। ਅੱਜ ਜਿਹੜੇ ਹੁਕਮ ਕਰਨ ਵਾਲੇ ਸੀ ਉਹਨਾਂ ਬਾਦਸ਼ਾਹ ਨੂੰ ਕੋਈ ਨਹੀਂ ਜਾਣਦਾ। ਵੇਖੋ ਉਸ ਵੇਲੇ ਮਹਾਰਾਜ ਨੂੰ ਪੁੱਛਿਆ, ਮਹਾਰਾਜ ਕਹਿੰਦੇ ਸਿਕੰਦਰ ਲੋਧੀ ਬਾਦਸ਼ਾਹ ਸੀ, ਜਿਸ ਨੇ ਕਬੀਰ ਨੂੰ ਗੰਗਾ ਚ ਸਿੱਟਿਆ ਸੀ ਜੰਜੀਰ ਪਾ ਕੇ, ਜਿਸ ਨੇ ਹਾਥੀ ਦੇ ਅੱਗੇ ਸਿੱਟਿਆ ਸੀ, ਜਿਸ ਨੇ ਅੱਗ ਵਿੱਚ ਬਿਠਾਇਆ ਸੀ, ਅੱਗ ਨਹੀਂ ਸਾੜ ਸਕੀ ਕਬੀਰ ਸਾਹਿਬ ਨੂੰ, ਬੰਦੀ ਖਾਨੇ ਤੇ ਉੱਠ ਜਾਈ। ਭਾਈ ਗੁਰਦਾਸ ਜੀ ਨੇ ਕਿਹਾ ਜੇਲ੍ਹ ਵਿੱਚੋਂ ਵੀ ਜਿੰਦਰੇ ਆਪੇ ਟੁੱਟ ਗਏ ਸੀ, ਖੁੱਲ ਗਏ ਸੀ, ਇਉਂ ਕਬੀਰ ਸਾਹਿਬ ਕੈਦ ਖਾਨੇ ਚੋਂ ਵੀ ਨਿਕਲ ਆਏ ਸੀ। ਇਹ ਪਰਮੇਸ਼ਰ ਦੇ ਨਾਮ ਦਾ ਪ੍ਰਤਾਪ ਹੈ, ਮਹਾਰਾਜ ਸਾਹਿਬ ਕਹਿਣ ਲੱਗੇ। ਉਸ ਵੇਲੇ ਹਕੀਮ ਵੀ ਬੜੇ ਹੋਏ ਹੋਣੇ ਹੈ, ਉਸ ਵੇਲੇ ਦੁਨੀਆਂ ਦੇ ਰਾਜੇ ਵੀ, ਅਮੀਰ ਵੀ, ਵਿਦਵਾਨ ਵੀ, ਪੰਡਿਤ ਵੀ, ਜੋਤਸ਼ੀ ਵੀ, ਬੜੇ ਬੜੇ ਸਾਰੇ ਕਲਾਕਾਰ ਹੋ ਚੁੱਕੇ ਹੋਣਗੇ, ਪਰ ਅੱਜ ਦੁਨੀਆਂ 'ਚ ਕੋਈ ਨਹੀਂ ਕਿਸੇ ਨੂੰ ਜਾਣਦਾ। ਪਰਮੇਸ਼ਰ ਦੇ ਨਾਮ ਦਾ ਪ੍ਰਤਾਪ ਹੈ, ਕਬੀਰ ਸਾਹਿਬ ਨੂੰ ਸਾਰੀ ਦੁਨੀਆਂ ਜਾਣਦੀ ਹੈ, ਏਡਾ ਵੱਡਾ ਨਾਮ ਹੈ। ਮਹਾਰਾਜ ਕਹਿੰਦੇ ਹਨ
ਜਗ ਮਹਿ ਨਾਮ ਸੁਹਾਵਣਾ।
ਇਹ ਜਗ ਤਾਂ ਭਾਈ ਨਾਮ ਹੀ ਸੋਭਨੀਕ ਹੈ, ਜਿਸ ਪੁਰਸ਼ ਨੇ ਨਾਮ ਜਪਿਆ ਉਹ ਕੁੱਲ ਦੁਨੀਆਂ ਦੇ ਚੇਤੇ ਆ। ਵੇਖੋ ਕਬੀਰ ਧਰੂ ਤੇ ਪ੍ਰਹਿਲਾਦ ਨੂੰ ਜਪਿਆ, ਸਤਿਯੁਗ ਵਿੱਚ ਹੋਏ ਹੈ, ਹੁਣ ਤੱਕ ਸਾਰੀ ਦੁਨੀਆਂ ਜਾਣਦੀ ਧਰੂ ਪ੍ਰਹਿਲਾਦ ਭਗਤਾਂ ਨੂੰ। ਇਸ ਪ੍ਰਕਾਰ ਜਗ ਚ ਨਾਮ ਹੀ ਸੋਭਨੀਕ ਹੈ, ਸੁਹਾਵਣਾ ਬਣਾਉਣ ਵਾਲਾ ਜੀਵਨ ਪਰਮੇਸ਼ਰ ਦਾ ਨਾਮ ਹੈ।
ਸੋ ਠਾਕੁਰ ਕਿਉਂ ਮਨੋ ਵਿਸਾਰੇ।
ਉਸ ਠਾਕੁਰ ਸਵਾਮੀ ਅਕਾਲ ਪੁਰਖ ਨੂੰ ਕਿਉਂ ਭਾਈ ਮਨ ਚੋਂ ਵਿਸਾਰਦੇ ਹੋ, ਭੁਲਾਉਂਦੇ ਹੋ?
ਜੀਉ ਪਿੰਡ ਦੇ ਸਾਜ ਸਵਾਰੇ।
ਜਿਸ ਵਾਹਿਗੁਰੂ ਨੇ ਆਪਾਂ ਨੂੰ ਜੀ ਸੂਖਮ ਸਰੀਰ ਦਿੱਤਾ ਹੈ, ਪਿੰਡ ਸਥੂਲ ਸਰੀਰ ਦਿੱਤਾ ਹੈ, ਸੂਖਮ ਤੱਤਾਂ ਦੁਆਰਾ ਸੂਖਮ ਸਰੀਰ ਸਾਜਿਆ ਹੈ, ਸਥੂਲ ਤੱਤਾਂ ਦੁਆਰਾ ਸਥੂਲ ਸਰੀਰ ਸਾਜਿਆ ਹੈ, ਫਿਰ ਰੰਗ ਪ੍ਰਤੰਗ ਦੇ ਕੇ ਸਵਾਰਨਾ ਕੀਤਾ ਹੈ।
ਸਾਸ ਗਰਾਸ ਸੰਭਾਲੇ ਕਰਤਾ।
ਫਿਰ ਵਾਹਿਗੁਰੂ ਸਾਹਾਂ ਦੇ ਨਾਲ ਸੰਭਾਲਦਾ, ਜੇ ਸਹਿਣ ਸੰਭਾਲੇ ਨਾ ਉਲਟਾ ਸਾਹ ਹੋ ਜਾਵੇ ਉਦੋਂ ਹੀ ਸਮਾਪਤੀ ਹੋ ਜਾਂਦੀ ਹੈ। ਤੇ ਗ੍ਰਾਸ ਭੋਜਨ ਆਦਿਕ ਜੇ ਦਿੰਦਾ ਹੈ ਉਹ ਸਵਾਸ ਗ੍ਰਾਸ ਆਉਂਦੇ ਜਾਂਦੇ ਕਰਤਾ ਪੁਰਖ ਸਾਰਿਆਂ ਨੂੰ ਸੰਭਾਲ ਕੇ ਰੱਖਦਾ ਹੈ। ਆ ਗੱਗੇ ਨੂੰ ਸਿਹਾਰੀ ਹੈ ਗ੍ਰਾਸ ਵਾਲੇ ਨੂੰ ਜੀ ਇੱਥੇ ਚਾਹੀਦੀ ਹੈ। ਚਲੋ
ਸਾਸ ਗਿਰਾਸ ਸੰਭਾਲੇ ਕਰਤਾ
ਉਹ ਆਉਂਦੇ ਜਾਂਦੇ ਸਾਸ ਗਿਰਾਸ ਨਾਲ ਸਾਰਿਆਂ ਨੂੰ ਪਰਮੇਸ਼ਰ ਸੰਭਾਲਦਾ ਹੈ।
ਕੀਤਾ ਆਪਣਾ ਪਾਵਣਾ
ਇਹ ਭਾਈ ਜੋ ਜੀਵ ਕਰਮ ਕਰਦੇ ਹੈ ਉਹ ਆਪਦੇ ਕੀਤੇ ਕਰਮ ਦਾ ਫਲ ਪਾਉਣਾ ਕਰਦੇ ਹੈ। ਚਾਹੀਦਾ ਇਹ ਹੈ ਕਿ ਏਡਾ ਉਪਕਾਰੀ ਜਿਹੜਾ ਸਾਰਿਆਂ ਦੇ ਸਵਾਸ ਦੇ ਰਿਹਾ ਸਾਰਿਆਂ ਨੂੰ ਗ੍ਰਾਹੀ ਭੋਜਨ ਦੇ ਰਿਹਾ ਹੈ ਉਹ ਸਾਰਿਆਂ ਨੂੰ ਸੰਭਾਲਦਾ ਹੈ ਉਸ ਪਰਮੇਸ਼ਰ ਨੂੰ ਕਿਉਂ ਭੁਲਾਉਣੇ ਹੈ। ਜੋ ਕੀਤਾ ਹੋਇਆ ਪਰਮੇਸ਼ਰ ਦਾ ਆਪਦਾ ਬਣਿਆ ਹੈ
ਕੀਤਾ ਆਪਣਾ ਪਾਵਣਾ
ਜਿਹੜਾ ਪਰਮੇਸ਼ਰ ਨੇ ਆਪਣਾ ਕੀਤਾ ਹੈ ਉਹਨ ਪਰਮੇਸ਼ਰ ਨੂੰ ਪਾਵਣਾ ਕੀਤਾ ਹੈ। ਆਪਾਂ ਆਪਣੇ ਕਰਤੱਵ ਦਾ ਫਲ ਵੀ ਪਾਉਂਦੇ ਹੈ ਜੋ ਵਾਹਿਗੁਰੂ ਨੇ ਆਪਣਾ ਬਣਾ ਲਿਆ ਉਹਨਾਂ ਨੇ ਵਾਹਿਗੁਰੂ ਨੂੰ ਪਾਉਣਾ ਕੀਤਾ ਹੈ।
ਜਾਤੇ ਬਿਰਥਾ ਕੋ ਨਾਹੀ
ਦੇਖੋ ਭਾਈ ਜਿਸ ਵਾਹਿਗੁਰੂ ਤੋਂ ਖਾਲੀ ਕੋਈ ਨਹੀਂ ਸਾਰਿਆਂ ਦੀ ਅੰਦਰ ਚੇਤਨ ਸੱਤਾ ਦੇਣ ਵਾਲਾ ਹੈ ਬਿਰਥਾ ਪੀੜਾ ਨਹੀਂ ਕੋਈ ਪੈਦਾ ਹੁੰਦੀ ਜਿਸਦੇ ਸਿਮਰਨ ਕਰਕੇ ਖਾਲੀ ਨਹੀਂ ਕੋਈ ਰਹਿੰਦਾ ਜੋ ਮਹਾਰਾਜ ਦੀ ਸ਼ਰਨ ਆਉਂਦਾ ਹੈ।
ਆਠ ਪਹਿਰ ਹਰ ਰੱਖ ਮਨ ਮਾਹੀ
ਅੱਠੇ ਪਹਿਰ ਉਸ ਪਰਮੇਸ਼ਰ ਨੂੰ ਮਨ ਚ ਭਾਈ ਵਸਾ ਕੇ ਰੱਖੋ ਹਰ ਵਕਤ
ਸਾਧ ਸੰਗ ਭਜ ਅਚੁੱਤ ਸੁਆਮੀ
ਸਾਧ ਸੰਗ ਦੇ ਮਿਲ ਕਰਕੇ ਜਿਹੜਾ ਅਗੇੜ ਸਰੂਪ ਪਰਮੇਸ਼ਰ ਹੈ ਸਰਵ ਕਾ ਸਵਾਮੀ ਉਹਦਾ ਭਜਨ
ਕਰੋ।
ਇਸ ਪ੍ਰਕਾਰ ਭਾਈ ਇਸ ਲੋਕ ਚ ਵੀ ਸੋਭਾ ਪਾਓਗੇ ਸੱਚੀ ਦਰਗਾਹ ਚ ਵੀ ਜਿੱਥੇ ਹਿਸਾਬ ਕਿਤਾਬ ਹੋਣਾ ਉੱਥੇ ਰੇਰੇ ਕਹਿ ਦਰਗੇ ਕਹਿ ਨਾ ਕਹੁ ਆ ਬੈਠ ਆਦਰ ਸੁਭ ਦੇਉ ਉੱਥੇ ਵੀ ਸੋਭਾ ਪਾਉਣਾ ਕਰੋਗੇ ਉਜਲ ਮੁਖ ਲੈ ਕੇ ਜਾਓਗੇ।
ਚਾਰ ਪਦਾਰਥ ਅਸ਼ਟ ਦਸ਼ਾ ਸਿੱਧ
ਚਾਰੇ ਪਦਾਰਥ ਧਰਮ ਅਰਥ ਕਾਮ ਮੋਖ ਅੱਠ ਦਸ ਅਠਾਰਾਂ ਸਿੱਧੀਆਂ ਅਣਮਾ ਮਹਿਮਾ ਆਰਕ ਜਿੰਨੀਆਂ ਹਨ।
ਨਾਮ ਨਿਧਾਨ ਸਹਿਜ ਸੁਖ ਨੌ ਨਿਧ
ਇਹ ਪਰਮੇਸ਼ਰ ਦੇ ਨਾਮ ਦਾ ਖਜ਼ਾਨਾ ਇਹਦੇ ਕਰਕੇ ਸਾਰੀਆਂ ਚੀਜ਼ਾਂ ਪ੍ਰਾਪਤ ਹੁੰਦੀਆਂ ਸਹੀਜੇ ਸੁਖ ਆਤਮਾ ਦਾ ਅਚੁੱਤ ਸੁਖ ਪ੍ਰਾਪਤ ਹੁੰਦਾ ਹੈ ਨੌ ਨਿਧੀਆਂ ਪਦਮ ਮਹਾ ਪਦਮ ਆਦਿਕ ਵੀ ਪ੍ਰਾਪਤ ਹੁੰਦੀਆਂ ਹਨ।
ਸਰਬ ਕਲਿਆਣ ਜੇ ਮਨ ਮਹਿ
ਚਾਹੇ ਇਹ ਸਾਰੀਆਂ ਮੁਕਤੀਆਂ ਬਕੁੰਠ ਦੀਆਂ ਮੁਕਤੀਆਂ ਸਲੋਕ ਸਮੀਪ ਸਰੂਪ ਸਜੁਜ ਇਸੇ ਪ੍ਰਕਾਰ ਕੇਵਲ ਮੋਖ ਨਿਰਗੁਣ ਦੀ ਅਤੇ ਇਸੇ ਪ੍ਰਕਾਰ ਜੀਵਨ ਮੁਕਤੀ ਵਿਦੇਹ ਮੁਕਤੀ ਇਹ ਸਾਰੀਆਂ ਇਹ ਰੱਖਿਆ ਚਾਹੁੰਦਾ ਸਾਰੀਆਂ ਮੁਕਤੀਆਂ ਚਾਹੁੰਦਾ ਹੈ। ਸਰਵ
ਕਲਿਆਣ ਜੇ ਮਨ ਮਹਿ
ਚਾਹੇ ਇਹ ਸਾਰੀਆਂ ਮੁਕਤੀਆਂ ਜੇ ਤੂੰ ਮਨ ਚ ਚਾਹੁੰਦਾ ਕਿ ਮੈਨੂੰ ਪ੍ਰਾਪਤ ਹੋ ਜਾਣ
ਮਿਲ ਸਾਧੂ ਸਵਾਮੀ ਰਾਵਣ
ਤਾਂ ਭਾਈ ਸਾਧ ਸੰਗਤ ਦੇ ਨਾਲ ਮਿਲ ਕੇ ਸਵਾਮੀ ਅਕਾਲ ਪੁਰਖ ਦੇ ਤਾਂ ਹੀ ਰਾਵਣਾ ਉਚਾਰਨਾ ਕਰ ਉਹਦੇ ਆਨੰਦ ਨੂੰ ਮਾਣ ਸਭ ਸੁਖ ਤੈਨੂੰ ਪ੍ਰਾਪਤ ਹੋ ਜਾਣਗੇ।
ਸ਼ਾਸਤ ਸਿਮਰਤ ਵੇਦ ਵਖਾਣੀ
ਇਹ ਛੇ ਸ਼ਾਸਤਰ ਵੀ ਇਸੇ ਸਿਧਾਂਤ ਨੂੰ ਕਹਿੰਦੇ ਹੈ ਸਤਾਈ ਸਿਮਰਤੀਆਂ ਵੀ ਚਾਰ ਵੇਦ ਵੀ ਉਸ ਪਰਮੇਸ਼ਰ ਦਾ ਕਥਨ ਕਰਦੇ ਹਨ।
ਜਨਮ ਪਦਾਰਥ ਜੀਤ ਪਰਾਣ
ਸਾਰਿਆਂ ਦੀ ਇਹ ਰਹਿ ਮਹਾਂਪੁਰਖਾਂ ਦੀ ਰਿਸ਼ੀਆਂ ਮੁਨੀਆਂ ਦੀ ਵੇਦਾਂ ਸ਼ਾਸਤਰਾਂ ਸਿਮਰਤੀਆਂ ਵਾਲਿਆਂ ਦੀ ਕਿ ਜਨਮ ਜਿਹੜਾ ਤੈਨੂੰ ਪਦਾਰਥ ਮਿਲਿਆ ਮਨੁੱਖਾ ਜਨਮ ਇਹਨੂੰ ਵਿਸ਼ਿਆਂ ਚ ਹਾਰ ਕੇ ਨਾ ਜਾ ਕਿ ਪ੍ਰਾਣੀਆਂ ਨੇਕ ਜੀਵਨ ਬਣਾ ਕੇ ਇਹਨੂੰ ਜਿੱਤ ਲੈ ਇਹ ਤੈਨੂੰ ਯੋਗ ਹੈ ਕਰਨਾ ਇਹ ਸਭ ਛੇ ਸ਼ਾਸਤਰ ਵੀ ਸਿਮਰਤੀਆਂ ਵੀ ਵੇਦ ਵੀ ਵਿਖਿਆਨ ਕਰਦੇ ਹੈ ਤਾਂ ਛੇ ਸ਼ਾਸਤਰ ਵੀ ਪੜ੍ਹ ਲਏ ਸਿਮਰਤੀਆਂ ਵੀ ਪੜ੍ਹ ਲਈਆਂ ਵੇਦਾਂ ਦਾ ਵਿਖਿਆਨ ਵੀ ਕਰ ਲਿਆ ਜੇ ਆਪਣੇ ਜਨਮ ਰੂਪੀ ਪਦਾਰਥ ਨੂੰ ਵਿਕਾਰਾਂ ਚ ਨਾ ਲਾਵੇਂ ਇਹਨੂੰ ਜਿੱਤ ਲਵੇਂ ਹੇ ਪ੍ਰਾਣੀਆਂ ਫਿਰ ਸਭ ਵਿਦਿਆ ਤੈਨੂੰ ਆ ਗਈਆਂ ਅਤੇ ਫਿਰ ਤੂੰ ਸਾ ਜੋ ਸਤ ਸਰੂਪ ਪਰਮੇਸ਼ਰ ਹੈ ਉਹਦੀ ਆਗਿਆ ਨੂੰ ਮੰਨ ਲਿਆ ਹੈ ਉਹਦਾ ਸਿਮਰਨ ਕਰ ਲਿਆ ਹੈ ਵੇਦ ਗਿਆਨ ਦਾ ਵੀ ਕਥਨ ਕਰ ਲਿਆ ਹੈ ਜੇ ਜਨਮ ਰੂਪੀ ਪਦਾਰਥ ਨੂੰ ਇਹ ਪ੍ਰਾਣਾ ਧਾਰੀ ਜਿੱਤ ਲਵੇਂ।
ਕਾਮ ਕ੍ਰੋਧ ਨਿੰਦਾ ਪਰ ਹਰੀਐ
ਇੱਕ ਤਾਂ ਕਾਮ ਦਾ ਫੁਰਨਾ ਛੱਡਣਾ ਕਰ ਜਿਸ ਕਰਕੇ ਐਸਾ ਆਦਮੀ ਗਲੀਚ ਹੁੰਦਾ ਸਾਰੀ ਦੁਨੀਆਂ ਨਿਰਾਦਰੀ ਕਰਦੀ ਹੈ ਲੋਕ ਪ੍ਰਲੋਕ ਵਿੱਚ ਇਸ ਦੀ ਬੇਅਦਬੀ ਹੁੰਦੀ ਹੈ ਦੰਡ ਮਿਲਦਾ ਹੈ।
ਕ੍ਰੋਧ
ਜਿਸ ਕ੍ਰੋਧ ਕਰਕੇ ਦੁਨੀਆਂ ਵਿੱਚ ਕੋਈ ਸਭਾ ਸੁਸਾਇਟੀ ਚ ਕ੍ਰੋਧੀ ਆਦਮੀ ਨੂੰ ਪਸੰਦ ਨਹੀਂ ਕਰਦਾ ਕ੍ਰੋਧ ਕਾਮ ਕ੍ਰੋਧ
ਨਿੰਦਾ ਪਰ ਹਰੀ
ਅਤੇ ਅਣਹੋਏ ਕਿਸੇ ਦੇ ਦੂਸ਼ਣ ਆਰੋਪਣੇ ਇਹ ਨਿੰਦਿਆ ਨੂੰ ਪ੍ਰਹਰੀਏ ਤਿਆਗ ਦੇਈਏ।
ਹਰ ਰਸਨਾ ਨਾਨਕ ਗਾਵਣ,
ਸਤਿਗੁਰੂ ਨਾਨਕ ਦੇਵ ਜੀ ਕਹਿੰਦੇ ਹਰੀ ਜੋ ਹੈ ਪਰਮੇਸ਼ਵਰ ਉਹਨੂੰ ਰਸਨਾ ਕਰਕੇ ਕੀਰਤਨ ਚ ਪਾ ਕੇ ਰਸਾ ਕੇ ਗਾਉਣਾ ਕਰ।
ਜਿਸ ਰੂਪ ਨਾ ਰੇਖਿਆ ਕੁਲ ਨਹੀਂ ਜਾਤੀ,
ਜਿਹੜਾ ਬ੍ਰਹਮ ਰੂਪ ਰੇਖ ਰੂਪ ਆਕਾਰ ਨਹੀਂ, ਮੈਂ ਕੀ ਮਛਕਛ ਆਦਿਕ ਲਖੀਰ ਨਹੀਂ ਹੈ, ਕੁਲ ਕਿਸੇ ਪ੍ਰਕਾਰ ਦੀ ਨਹੀਂ ਹੈ,
ਪੂਰਨ ਪੂਰ ਰਹਿਆ ਜਿਸ ਰੂਪ ਨਾ ਰੇਖਿਆ ਕੁਲ ਨਹੀਂ ਜਾਤੀ।
ਤੇ ਜਾਤ ਜਿਵੇਂ ਹਿੰਦੂ ਮੁਸਲਮਾਨਾਂ ਦੀ ਉਹ ਨੀ, ਕੁਲ ਜਿਵੇਂ ਮੂਹੀਆਂ ਹਨ ਵੱਖੋ ਵੱਖਰੀਆਂ ਮੰਨੀਆਂ ਹੋਈਆਂ, ਇਹ ਵੀ ਨਹੀਂ ਹੈ।
ਪੂਰਨ ਪੂਰ ਰਹਿਆ ਦਿਨ ਰਾਤੀ,
ਉਹ ਪੂਰਨ ਪਰਮੇਸ਼ਵਰ ਹੈ, ਆਕਾਸ਼ ਦੀ ਨਿਆਈ ਸਾਰਿਆਂ ਦੇ ਪੇਟਾਂ ਦਿਨ ਚੇਤਨ ਰੂਪ ਹੋ ਕੇ ਪੂਰਨ ਹੋ ਰਿਹਾ ਹੈ, ਪੂਰਨ ਪੂਰ ਰਿਹਾ
ਦਿਨ ਰਾਤੀ,
ਦਿਨੇ ਰਾਤ ਜਿਸ ਨੂੰ ਬਣਾਏ ਹੈ, ਦਿਨ ਰਾਤ ਇੱਕ ਰਸ ਪੂਰਨ ਹੋ ਰਿਹਾ ਹੈ। ਜੇ ਉਸ ਨੂੰ ਜਾਣ ਲਵੇ ਅਵਿਦਿਆ ਰੂਪੀ ਰਾਤ ਨੂੰ, ਗਿਆਨ ਰੂਪੀ ਦਿਨ ਤੈਨੂੰ ਪ੍ਰਾਪਤ ਹੋ ਜਾਵੇ।
ਜੋ ਜੋ ਜਪੈ ਸੋਈ ਵੱਡ ਭਾਗੀ,
ਜਿਹੜਾ ਜਿਹੜਾ ਉਸ ਵਾਹਿਗੁਰੂ ਨੂੰ ਜਪੇਗਾ ਵਿਆਪਕ ਜਾਣ ਕੇ, ਉਹ ਵੱਡਿਆਂ ਭਾਗਾਂ ਵਾਲਾ ਹੈ।
ਬੌੜ ਨਾ ਜੋਨੀ ਪਾਵਣਾ,
ਉਹ ਪੁਰਖ ਨੂੰ ਫੇਰ ਜੂਨਾ ਚ ਨਹੀਂ ਪਾਇਆ ਜਾਵੇਗਾ, ਫਲ ਮਿਲੇਗਾ। ਸਤਿਗੁਰੂ ਜੀ ਫਰਮਾਉਂਦੇ ਹਨ,
ਜਿਸ ਨੂੰ ਵਿਸਰੈ ਪੁਰਖ ਵਿਧਾਤਾ,
ਜਿਨ੍ਹਾਂ ਨੂੰ ਕਰਮਾਂ ਅਨੁਸਾਰ ਫਲ ਪ੍ਰਦਾਤਾ ਵਾਹਿਗੁਰੂ ਭੁੱਲ ਜਾਂਦਾ ਹੈ। ਸਾਰੀਆਂ ਸਿਫਤਾਂ ਜਿਸ ਵਿੱਚ ਪੂਰਨ ਵੀ ਹੈ, ਕਰਮਾਂ ਅਨੁਸਾਰ ਫਲ ਵੀ ਦੇਣ ਵਾਲਾ ਹੈ।
ਜਲਤਾ ਫਿਰੈ ਰਹੇ ਨਿਤ ਤਾਤਾ,
ਉਹ ਭਾਈ ਹਰ ਵਕਤ ਜਲਦਾ ਹੀ ਰਹੂਗਾ ਕਾਮ ਕ੍ਰੋਧ ਵਿੱਚ, ਅਤੇ ਤੱਤਾ ਰਹੇਗਾ, ਮਨ ਤਪਦਾ ਰਹੇਗਾ ਈਰਖਾ ਦੇ ਨਾਲ, ਸ਼ਾਂਤੀ ਨੀ ਨਰਕ ਚ ਵੀ, ਗਰਭ ਚ ਵੀ, ਦੁਨੀਆਂ ਚ ਵੀ ਤਪਿਆ ਹੀ ਰਹੇਗਾ, ਕਦੇ ਠੰਡ ਨੀ ਉਹਨੂੰ ਆਵੇਗੀ ਮਹਾਰਾਜ ਦੇ ਭਜਨ ਤੋਂ ਬਿਨਾ।
ਅਕਿਰਤ ਘਣੈ ਕਉ ਰੱਖੈ ਨਾ ਕੋਈ,
ਫਿਰ ਜਿਸ ਵਾਹਿਗੁਰੂ ਰਮਈਆ ਕੇ ਗੁਣਚੇਤ ਪ੍ਰਾਨੀ, ਕਵਨ ਮੂਲ ਤੇ ਕਵਨ ਦਿਸ਼ਟਾਨੀ, ਐਡੇ ਉਪਕਾਰੀ ਨੂੰ ਜਿਹਨੂੰ ਭੁਲਾਤਾ, ਕਹਿੰਦਾ ਮੈਨੂੰ ਪਰਮੇਸ਼ਰ ਨੇ ਕੀ ਦਿੱਤਾ ਹੈ, ਉਸ ਅਕਿਰਤ ਘਣ ਦੇ ਤਾਈ।
ਅਕਿਰਤ ਘਣੈ ਕਉ ਰੱਖੈ ਨਾ
ਕੋਈ, ਵੀ ਨੀ ਰੱਖ ਸਕਦਾ ਅਕਿਰਤ ਘਣ ਦੇ ਤਾਈ ਤਾਂ।
ਨਰਕ ਘੂਰ ਮਹਿ ਪਾਵਣਾ,
ਉਹਨੂੰ ਭਿਆਨਕ ਨਰਕ ਵਿੱਚ ਪਾਇਆ ਜਾਂਦਾ ਜਿਹੜਾ ਅਕਿਰਤ ਘਣਾ ਉਪਕਾਰ ਨੂੰ ਭੁਲਾ ਦੇਣ ਵਾਲਾ, ਵੀ ਰੱਬ ਨੇ ਮੈਨੂੰ ਕੀ ਦਿੱਤਾ ਹੈ।
ਜੀਓ ਪ੍ਰਾਣ ਤਨ ਧਨ ਜਿਨ ਸਾਜੇ,
ਜਿਸ ਵਾਹਿਗੁਰੂ ਨੇ ਜ਼ਿੰਦਗੀ ਦਿੱਤੀ ਹੈ, ਪ੍ਰਾਣ ਦਿੱਤੇ ਹੈ, ਅਤੇ ਮਨ ਬਣਾਇਆ ਹੈ, ਜਿਨ ਤੇਰੀ ਮਨ ਬੰਤ ਬਣਾਈ, ਸੂਖਮ ਸਰੀਰ ਬਣਾਇਆ ਹੈ। ਅੱਗੇ
ਜੀਓ ਪ੍ਰਾਣ ਤਨ ਧਨ ਜਿਨ ਸਾਜੇ,
ਜਿਸ ਵਾਹਿਗੁਰੂ ਨੇ ਧਨ ਦਿੱਤਾ ਹੈ ਵਰਤਣ ਵਾਸਤੇ, ਸਰੀਰ ਦਿੱਤਾ ਹੈ ਸਥੂਲ ਸਾਜਣਾ ਕੀਤਾ ਹੈ,
ਮਾਤ ਗਰਭ ਮਹਿ ਰਾਖ ਨਿਵਾਜਿਆ,
ਦੇਖ ਮਾਤਾ ਦੇ ਗਰਭ ਵਿੱਚ ਰੱਖਿਆ ਤੇਰੀ ਕੀਤੀ, ਤੈਨੂੰ ਨਵਾਜਿਆ ਪਾਲਣਾ ਕੀਤਾ ਹੈ, ਫਿਰ ਗੁਣ ਦਿੱਤੇ ਹੈ, ਵਡਿਆਇਆ ਹੈ ਤੈਨੂੰ,
ਇਸ ਸਿਓ ਪ੍ਰੀਤ ਛਾੜ ਅਨ ਰਾਤਾ,
ਐਡਾ ਕਿਰਤ ਘਣ ਤੂੰ ਬੰਦਿਆ ਹੋ ਗਿਆ, ਉਸ ਵਾਹਿਗੁਰੂ ਨਾਲੋਂ ਪ੍ਰੀਤੀ ਛੱਡ ਕੇ ਅਨ ਦੁਆਇਤ ਵਿੱਚ ਹੋਰਨਾਂ ਪਾਸਿਆਂ ਚ ਰੰਗਿਆ ਰਹਿੰਦਾ ਹੈ।
ਕਾਹੂ ਸਿਰੈ ਨਾ ਲਾਵ,
ਇਸ ਕਰਕੇ ਤੇਰੀ ਅਕਿਰਤ ਘਣਤਾ ਹੀ ਨੇ ਤੈਨੂੰ ਕਿਸੇ ਸਿਰੇ ਵੀ ਨੀ ਲੱਗਣ ਦੇਣਾ, ਕਿਸੇ ਪਾਸੇ ਵੀ ਤੂੰ ਸਫਲਾ ਨੀ ਹੋ ਸਕੇਗਾ, ਮੁਕਤ ਨੀ ਹੋ ਸਕੇਗਾ, ਨਾ ਮਨੁੱਖਾ ਦੇ ਫੇਰ ਮਿਲੇਗੀ, ਇਉਂ ਕਿਸੇ ਸਿਰੇ ਵੀ ਲੱਗਣ ਜੋਗਾ ਨੀ ਹੋਵੇਗਾ।
ਧਾਰ ਅਨੁਗ੍ਰਹ ਸਵਾਮੀ ਮੇਰੇ,
ਬੇਨਤੀ ਕਰ ਕੇ ਅਜੇ ਵੀ ਸਮਾਂ ਹੈ, ਬੇਨਤੀ ਕਰ ਹੇ ਮਹਾਰਾਜ ਮੇਰੇ ਮਾਲਕ ਅਕਾਲ ਪੁਰਖ, ਮੇਰੇ ਤੇ ਕਿਰਪਾ ਤੁਸੀਂ ਧਾਰੋ ਕਰੋ ਆਪ,
ਘੱਟ ਘੱਟ ਵਸ ਹੈ ਸਭਨ ਕੈ
ਨੇ, ਹੇ ਅੰਤਰਜਾਮੀ ਤੂੰ ਸਾਰੀਆਂ ਖਾਣੀਆਂ ਚ, ਘਟਾਂ ਘਟਾਂ ਚ, ਸਰੀਰਾਂ ਚ, ਹਿਰਦਿਆਂ ਚ ਵਸਦਾ ਹੈ, ਸਾਰਿਆਂ ਦੇ ਨੇੜੇ ਹੈ, ਸਭਨਾਂ ਦੇ ਨਿਰਣੇ ਕਰਨ ਵਾਲਾ ਆਪ ਹੀ ਹੈ, ਤੂੰ ਰਾਏ ਦੇਣ ਵਾਲਾ, ਕਿਹਦੇ ਅੰਦਰ ਇਹ ਸੁਭਾਅ ਹੈ, ਇਹਦਾ ਇਹੋ ਜਿਹਾ ਸੁਭਾਅ ਹੈ, ਨਿਰਣੇ ਵੀ ਤੈਥੋਂ ਬਿਨਾਂ ਕੌਣ ਕਰਦਾ ਹੈ, ਇੰਨਾ ਨੇੜੇ ਵਸ ਰਿਹਾ ਹੈ।
ਹਾਥ ਹਮਾਰਾ ਕਛੂ ਹੈ,
ਕੁਰਾਨ ਸ਼ਰੀਫ ਚ ਸ਼ਾਹਰਗ ਤੋਂ ਵੀ ਨੇੜੇ ਦੱਸਿਆ ਹੈ, ਕਹਿ ਉਦਾਸ ਹੱਥ ਪੈ ਨੇੜੇ, ਹੱਥਾਂ ਪਾਉਣ ਤੋਂ ਵੀ, ਪੈਰਾਂ ਤੋਂ ਵੀ ਨੇੜੇ ਹੈ ਤੂੰ।
ਹਾਥ ਹਮਾਰਾ ਕਛੂ ਹੈ ਨਾ,
ਇਹ ਮਾਰਾ ਅਸੀਂ ਅਵਿਦਿਆ ਦੇ ਵਸ ਪੈ ਕੇ ਅਲਪਗਤਾ ਚ ਪੈ ਗਏ ਹਾਂ, ਸਾਡੇ ਹੁਣ ਕਰਮਾਂ ਦੇ ਮਾਰਿਆਂ ਦੇ ਹੱਥ ਕੁਛ ਨੀ, ਕੁਝ ਕਰਨ ਜੋਗੇ ਨੀ ਉਦਮ ਅਸੀਂ ਤਾਂ।
ਜਿਸ ਜਣਾਏ ਤਿਸੈ ਜਣਾਵਣਾ,
ਹੇ ਮਹਾਰਾਜ ਜਿਹਨੂੰ ਤੂੰ ਜਣਾਉਣਾ ਚਾਹੇ ਉਸੇ ਨੂੰ ਤੂੰ ਜਣਾਉਣਾ ਕਰਦਾ ਨਾ, ਜਿਹਨੂੰ ਤਾਂ ਨੀ ਜਣਾਉਣਾ ਚਾਹੇ ਉਹਨੂੰ ਕੀ ਜਾਣਨਾ ਸੱਚੇ ਪਾਤਸ਼ਾਹ। ਇਸੇ ਪ੍ਰਕਾਰ ਜਿਹਨੂੰ ਤੂੰ ਜਣਾਉਣਾ ਚਾਹੇ ਮਹਾਰਾਜ ਉਸੇ ਨੂੰ ਜਣਾਉਣਾ ਕਰਨਾ, ਜਿਸ ਨੂੰ ਮਹਾਰਾਜ ਤੂੰ ਜਣਾ ਦਿੰਦਾ ਆਪਦਾ ਸਰੂਪ, ਉਹਨਾਂ ਅੱਗੇ ਹੋਰਨਾਂ ਤੇ ਪਰਉਪਕਾਰ ਕਰਕੇ ਤੇਰੇ ਸਰੂਪ ਨੂੰ ਜਿਤਾ ਦੇਣਾ ਹੈ, ਦੱਸ ਦੇਣਾ ਹੈ।
ਜਾ ਕੇ ਮਸਤਕ ਧੁਰ ਲਿਖ ਪਾਇਆ,
ਜਿਨ੍ਹਾਂ ਦੇ ਮੱਥੇ ਤੇ ਮਹਾਰਾਜ ਧੁਰੋਂ ਆਪ ਨੇ ਇਹ ਪੂਰਵ ਨਿਸ਼ਕਾਮ ਕਰਮਾਂ ਦੀ ਪ੍ਰੇਰਨਾ ਕਰਕੇ ਲਿਖਤ ਨੂੰ ਪਾਇਆ ਹੈ ਪਰਮੇਸ਼ਰ।
ਹੀ ਪੁਰਖ ਨਾ ਵਿਆਪੈ
ਕੋਈ ਪੁਰਖ ਮਾਰਾ ਤੇਰੀ ਮਾਇਆ ਦੇ ਚ ਰਹਿੰਦਾ ਹੋਇਆ ਨਿਰਲੇਪ ਰਹਿੰਦਾ ਹੈ, ਉਹਨੂੰ ਮਾਇਆ ਨੀ ਛੋ ਸਕਦੀ ਹੈ।
ਨਾਨਕ ਦਾਸ ਸਦਾ ਸਰਣ ਆਈ
ਹੇ ਮਾਰਾ, ਉਹ ਦਾਸਾ ਭਾਵ ਧਾਰ ਕੇ ਗੁਰੂ ਸਾਹਿਬ ਜੀ ਕਹਿੰਦੇ ਹਨ ਸਦਾ ਸਦਾ ਤੇਰੀ ਸ਼ਰਨ ਪਏ ਰਹਿੰਦੇ ਹਨ।
ਦੂਸਰ ਲਵੈ ਨਾ ਲਾਵਣਾ,
ਉਹਨਾਂ ਦੇ ਜਿਹੜੇ ਸ਼ਰਨ ਪਏ ਆ ਉਹਨਾਂ ਦੇ ਬਰਾਬਰ ਦੂਸਰਾ ਜੇ ਸਦਰਸ ਲਾਈਏ ਕੋਈ ਲਾਇਆ ਨੀ ਜਾਂਦਾ। ਉਹ ਸਭ ਤੇ ਉੱਚਾ ਸਭ ਤੇ ਸੁੱਚਾ ਜਿਸ ਕੇ ਹਿਰਦੇ ਵਸਿਆ ਹਰ ਪੁਰਖ ਭਗਵਾਨ, ਹੇ ਮਹਾਰਾਜ ਦੂਜਾ ਤੇਰੇ ਬਰਾਬਰ ਕੋਈ ਹੋਰ ਰੱਬ ਨਹੀਂ ਲਾਇਆ ਜਾ ਸਕਦਾ ਕਿ ਉਸ ਨੂੰ ਪਰਮੇਸ਼ਰ ਮੰਨ ਲਵਾਂਗੇ।
ਆਗਿਆ ਦੁੱਖ ਸੁੱਖ ਸਭ ਕੀਨੇ,
ਹੇ ਮਹਾਰਾਜ ਤੇਰੀ ਆਗਿਆ ਜੀ ਇਹਨਾਂ ਜਿਹੜੇ ਮੰਦ ਕਰਮ ਕੀਤੇ ਉਹਨਾਂ ਕਰਕੇ ਦੁੱਖ ਮਿਲਦੇ ਆ ਸਾਨੂੰ, ਜਿਹੜੇ ਪੁੰਨ ਕੀਤੇ ਉਹਨਾਂ ਕਰਕੇ ਸੁੱਖ ਮਿਲਦੇ ਹੈ, ਸਭ ਤਾਂ ਆਗਿਆ ਚ ਕੀਤੇ ਹੋਏ ਹੈ, ਬਖਸ਼ਣ ਵਾਲਾ ਵੀ ਤੂੰ ਹੀ ਹੈ।
ਅੰਮ੍ਰਿਤ ਨਾਮ ਬਿਰਲੇ ਹੀ ਚੀਨੇ,
ਕਿਸੇ ਕਿਸੇ ਬਿਰਲੇ ਨੂੰ ਮਾਰਾ ਅਮਰ ਕਰਨ ਵਾਲਾ ਨਾਮ ਤੇਰਾ ਭਾਣਾ ਮੰਨ ਕੇ ਸਤਿਗੁਰਾਂ ਦੁਆਰਾ ਚੀਨੇ ਜਾਣਿਆ ਹੈ।
ਬਾਕੀ ਕੀਮਤ ਕਹਿਣ ਨਾ ਜਾਏ,
ਇਸ ਆਪਦੇ ਅੰਮ੍ਰਿਤ ਨਾਮ ਦੀ ਕੀਮਤ ਨਹੀਂ ਕਹੀ ਜਾ ਸਕਦੀ, ਮੁੱਲ ਨਹੀਂ ਦੱਸਿਆ ਜਾ ਸਕਦਾ। ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ,
ਜਦ ਕਦ ਉਹੀ ਸਮਾਵਣਾ,
ਤੇਰੀ ਸਰੂਪ ਦੀ ਵੀ ਕੀਮਤ ਨਹੀਂ ਕਹੀ ਜਾਂਦੀ ਤੇਰੇ ਨਾਮ ਚ ਜੁੜਿਆ ਤੋਂ ਬਿਨਾਂ। ਇਸ ਕਰਕੇ ਜਿੱਥੇ ਕਿੱਥੇ ਉਹੀ ਤੇਰਾ ਤਤਪਦ ਲਾਖਾ ਸਰੂਪ ਜੋ ਹੈ ਉਹੀ ਸਮਾਉਣਾ ਕੀਤਾ ਹੋਇਆ ਮਿਲਿਆ ਹੋਇਆ ਹੈ।
ਸੋਈ ਭਗਤ ਸੋਈ ਵੱਡ ਦਾਤਾ,
ਹੇ ਮਹਾਰਾਜ ਸੋਈ ਉਹੀ ਤੇਰਾ ਭਗਤ ਹੈ, ਉਹੀ ਵੱਡਾ ਦਾਤਾ ਹੈ।
ਸੋਈ ਪੂਰਨ ਪੁਰਖ ਵਿਧਾਤਾ,
ਉਹੀ ਪੂਰਨ ਪੁਰਖ ਹੈ, ਇਹ ਕਰਮ ਅਨੁਸਾਰ ਫਲ ਪ੍ਰਦਾਤਾ ਤੇਰਾ।
ਬਾਲ ਸਹਾਈ ਸੋਈ ਤੇਰਾ,
ਉਹ ਬਾਲਕ ਅਵਸਥਾ ਚ ਤੇਰੀ ਸਹਾਇਤਾ ਪਾ ਕੇ, ਉਹ ਸੱਚੇ ਪਾਤਸ਼ਾਹ ਬਾਲਕ ਅਵਸਥਾ ਚ ਤੇਰੀ ਸਹਾਇਤਾ ਵਾਲਾ ਮਿੱਤਰ ਉਹੀ ਹੈ।
ਜੋ ਤੇਰਾ ਮਨ ਭਾਵਣਾ,
ਜੋ ਤੇਰੇ ਮਨ ਚ ਭਾ ਗਿਆ ਹੈ। ਇਸੇ ਪ੍ਰਕਾਰ ਫਿਰ ਤਿੰਨੇ ਤੁਕਾਂ ਪੜੋ,
ਸੋਈ ਭਗਤ ਸੋਈ ਵੱਡਦਾਤਾ, ਸੋਈ ਪੂਰਨ ਪੁਰਖ ਵਿਧਾਤਾ, ਬਾਲ ਸਹਾਈ ਸੋਈ ਤੇਰਾ।
ਸੋਈ ਭਗਤ ਸੋਈ ਹੇ ਵਰਦਾ ਵੱਡੇ ਦਾਤਾ ਪਰਮੇਸ਼ਵਰ ਜੀ, ਹੇ ਪੂਰਨ ਸਾਰਿਆਂ ਥਾਵਾਂ ਚ ਪੁਰਖ ਪੁਰਸ਼ਾਰਥ ਦੇਣ ਵਾਲੇ, ਹੇ ਵਧਾਤਾ ਕਰਮਾਂ ਅਨੁਸਾਰ ਫਲ ਦੇਣ ਵਾਲੇ, ਹੇ ਬਾਲਕ ਅਵਸਥਾ ਤੋਂ ਸਹਾਇਤਾ ਕਰਨ ਵਾਲੇ ਸਾਡੇ ਗਰਭ ਵਿੱਚ, ਉਹੀ ਤੇਰਾ ਹੈ ਮਹਾਰਾਜ। ਸੋਈ ਸੋਈ ਤੇਰਾ ਭਗਤ ਪਿੱਛੇ ਸੀ, ਸੋਈ ਸੋਈ ਹੁਣ ਪੂਰਨ ਪੁਰਖ ਤੇਰਾ ਹੁਣ ਭਗਤ ਹੈ, ਸੋਈ ਸੋਈ ਸੱਚੇ ਪਾਤਸ਼ਾਹ ਅੱਗੇ ਨੂੰ ਤੇਰਾ ਪੂਰਨ ਭਗਤ ਹੋਵੇਗਾ।
ਬਾਲ ਸਹਾਈ ਸੋਈ ਤੇਰਾ,
ਹੇ ਬਾਲਕ ਅਵਸਥਾ ਚ ਸਹਾਇਤਾ ਕਰਨ ਵਾਲੇ ਪਰਮੇਸ਼ਵਰ, ਉਹੀ ਤੇਰਾ ਹੈ ਬਾਲ ਨਾਮ ਬਲ ਵਾਲੇ, ਹੇ ਵੱਡੇ ਸਹਾਇਤਾ ਕਰਨ ਵਾਲੇ ਪਰਮੇਸ਼ਵਰ, ਉਹੀ ਤਿੰਨਾਂ ਕਾਲਾਂ ਤੇਰਾ ਭਗਤ ਹੈ।
ਜੋ ਤੇਰਾ ਮਨ ਭਾਵਣਾ,
ਜੋ ਮਾਰਾ ਤੇਰੇ ਮਨ ਚ ਭਾਵਣਾ ਕੀਤਾ ਹੈ, ਜੋ ਪਾਇਆ ਹੈ ਹੇ ਪਰਮੇਸ਼ਵਰ ਆਪ ਨੂੰ।
ਮਿਰਤ ਦੁੱਖ ਸੁੱਖ ਲਿਖ ਪਾਏ,
ਜਿਹੜਾ ਮੌਤ ਦਾ ਸਮਾਂ ਹੈ ਇਹ ਵੀ ਮਾਰਾ ਜੀਆਂ ਦੇ ਜਦੋਂ ਪ੍ਰਲਬਧ ਸਮਾਪਤ ਹੁੰਦੀ ਹੈ ਉਸ ਵੇਲੇ ਮੌਤ ਸਭ ਨੂੰ ਆ ਚਿੰਬੜਦੀ ਹੈ। ਰਾਣਾ ਰੌਣਕ ਕੋ ਰਹਿ ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਏ ਨਾ ਬੰਧਾ ਧੀਰ। ਇਉਂ ਮ੍ਰਿਤੂ ਦਾ ਸਮਾਂ ਤੇ ਦੁੱਖ ਜਿਹੜਾ ਪ੍ਰਾਪਤ ਹੋਣਾ ਹੈ, ਇਹ ਸੁਖ ਦੁੱਖ ਪੁਰਬ ਜਨਮ ਕੇ ਕੀਏ, ਸੁਖ ਦੁੱਖ ਦੁਆਦਰ ਕੱਪੜੇ ਪਹਿਰੇ ਜਾਏ ਮਨੁੱਖ, ਜਿੱਥੇ ਬੋਲਣ ਹਾਰੀਏ ਤਿੱਥੇ ਚੰਗੀ ਚੁੱਪ, ਨਾਨਕ ਬੋਲਣ ਝੱਖਣਾ ਦੁੱਖ ਸ਼ਰਮੰਗੀ ਹੈ ਸੁੱਖ। ਜਿਹਨੇ ਜੀਆਂ ਨੇ ਕਰਤੱਬ ਕੀਤੇ ਹੈ, ਜਿਹਨਾਂ ਪੁਰਖਾਂ ਨੇ ਨਿਸਕਾਮ ਕਰਮ ਕੀਤੇ ਹੈ, ਉਹ ਭਾਣੇ ਨੂੰ ਮੰਨਦੇ ਹਨ, ਉਹ ਪਰਮੇਸ਼ਵਰ ਦੇ ਭਗਤ ਹੁੰਦੇ ਹਨ। ਬਾਕੀ ਅਗਿਆਨੀਆਂ ਨੂੰ ਜੋ ਦੁੱਖ ਆ ਕੇ ਚਿੰਬੜਦਾ, ਇੱਕ ਤਾਂ ਸਰੀਰ ਨੂੰ ਦੁੱਖ ਹੁੰਦਾ, ਇੱਕ ਉਹਨਾਂ ਦਾ ਮਨ ਤਪਦਾ ਹੈ, ਤੀਜੀ ਗੱਲ ਉਹ ਦੂਜਿਆਂ ਨੂੰ ਦੋਸ਼ ਦਿੰਦੇ ਕਿ ਫਲਾਨੇ ਆਦਮੀ ਨੇ ਮੈਨੂੰ ਦੁੱਖ ਦਿੱਤਾ ਹੈ, ਜਾਂ ਪਰਮੇਸ਼ਵਰ ਨੂੰ ਕਹਿੰਦੇ ਦੁੱਖ ਦਿੱਤਾ ਹੈ। ਇਸ ਕਰਕੇ ਅਗਿਆਨੀ ਨੂੰ ਦੂਣਾ ਚੌਗੁਣਾ ਤਕਲੀਫ਼ ਹੁੰਦੀ ਹੈ। ਜਿਹੜੇ ਭਗਤ ਜਨ ਹੁੰਦੇ ਹਨ ਉਹ ਜਾਣਦੇ ਵੀ ਸਾਡੇ ਜਿਹੜੇ ਕਰਮ ਕੀਤੇ ਹੋਏ ਹੈ, ਮੰਦ ਕਰਮ ਹੋਏ ਹੈ, ਉਹਨਾਂ ਅਨੁਸਾਰ ਵਾਹਿਗੁਰੂ ਸਾਨੂੰ ਦੁੱਖ ਦੇ ਕੇ ਉਹ ਭੁਗਤਾ ਕੇ ਸਾਡੇ ਦੁੱਖਾਂ ਦੀ ਨਿਵਿਰਤੀ ਕਰ ਰਿਹਾ ਹੈ। ਤੇ ਜਦੋਂ ਸੁੱਖ ਆ ਕੇ ਪ੍ਰਾਪਤ ਹੋਏ, ਜਦੋਂ ਕੀਤੇ ਹੋਏ ਪੁੰਨ ਹੈ ਉਹਨਾਂ ਦਾ ਫਲ ਸਾਨੂੰ ਸੁੱਖ ਪਰਮੇਸ਼ਵਰ ਦੇ ਰਿਹਾ, ਇਉਂ ਜਾਣ ਕੇ ਪ੍ਰਸੰਨ ਰਹਿੰਦੇ ਹੈ। ਤੇ ਜਿਹੜੇ ਬ੍ਰਹਮ ਬੇਤੇ ਹੈ ਉਹ ਮਹਾਰਾਜ ਸਾਹਿਬ ਦੇ ਕੌਂਤਕ ਸਮਝਦੇ ਹੈ, ਸੁੱਖ ਦੁੱਖ ਜਿਹੜੇ ਹਨ ਕਿ ਜੀਆਂ ਨੂੰ ਸੁੱਖ ਵੀ ਮਿੱਥਿਆ ਹੈ, ਸਰੀਰਕ ਦੁੱਖ ਵੀ ਦੋਵੇਂ ਅਣਹੋਏ ਪ੍ਰਤੀਤ ਹੁੰਦੇ ਹੈ। ਇਸ ਪ੍ਰਕਾਰ ਜਾਣ ਕੇ ਮਹਾਰਾਜ ਦੇ ਰੰਗ 'ਚ ਹੀ ਰਤੇ ਰਹਿੰਦੇ, ਬ੍ਰਹਮ ਗਿਆਨ 'ਚ ਹੀ। ਜਿਵੇਂ ਭਾਈ ਮਨੀ ਸਿੰਘ ਸਾਹਿਬ ਜੀ ਦੇ ਜਦੋਂ ਬੰਦ ਕੱਟੀ ਦੇ ਸੀ, ਉਸ ਵੇਲੇ ਜ਼ਕਰੀਆ ਖਾਨ ਸੂਬੇ ਦੇ ਇੱਕ ਪੀਰ ਸਨ ਮੁਸਲਮਾਨ, ਉਹਨਾਂ ਨੇ ਆ ਕੇ ਪੁੱਛਿਆ, ਸ਼ਹੀਦ ਬਲਾਸ ਪ੍ਰਸੰਗ ਆਉਂਦਾ ਕਿ ਭਾਈ ਸਾਹਿਬ ਜੀ ਇਹ ਤੁਸੀਂ ਸਰੀਰ ਦੇ ਬੰਦ ਕਟਾ ਰਹੇ ਹੋ, ਜਿਵੇਂ ਦਰਜੀ ਤੋਂ ਕੋਈ ਆਦਮੀ ਆਪਦੀ ਪੁਸ਼ਾਕ ਲੀਰ ਕਰਾ ਕੇ ਬਿਉਂਤਾਵੇ, ਤੇ ਉਹ ਦੇਹ ਤੋਂ ਅਸੰਗ ਹੋਏ ਬੈਠੇ ਹੋ, ਉਂਗਲਾਂ ਦੇ ਤਿੰਨ ਤਿੰਨ ਟੋਟੇ ਕਰਾ ਰਹੇ ਹੋ, ਇਹ ਕੀ ਕਾਰਨ ਹੈ? ਕਹਿਣ ਲੱਗੇ, ਭਾਈ ਇਹ ਦੁੱਖ ਤੇ ਸੁੱਖ ਜਿਹੜਾ ਜਿੰਨਾ ਚਿਰ ਹਉਮੈ ਹੋਵੇ ਉਹਨਾਂ ਚਿਰ ਹੀ ਹੁੰਦਾ। ਜਦੋਂ ਗੁਰੂ ਸਾਹਿਬ ਦਾ ਪ੍ਰੇਮ ਪੂਰਾ ਚੜ ਜਾਵੇ ਉਦੋਂ ਜੇ ਰੱਤੀ ਵੀ ਕੋਈ ਸਰੀਰ ਕੱਟ ਦੇਵੇ ਪੀੜ ਨਹੀਂ ਪ੍ਰਤੀਤ ਹੁੰਦੀ, ਹਉਮੈ ਕਰਕੇ ਸਾਰੀ ਪੀੜ ਹੈ। ਫਿਰ ਉਹਨਾਂ ਫਕੀਰਾਂ ਨੂੰ ਪੁੱਛਿਆ ਕਿ ਤੁਹਾਨੂੰ ਇਹ ਕਿਉਂ ਨਹੀਂ ਪੀੜ ਹੁੰਦੀ? ਉਸ ਵੇਲੇ ਰੰਗ ਚ ਰੱਤੇ ਭਾਈ ਮਨੀ ਸਿੰਘ ਲਿਖਿਆ, ਤਨ ਗੰਦਗੀ ਦੀ ਕੋਠੜੀ ਹਰ ਹੀਰਿਆਂ ਦੀ ਖਾਣ, ਜੇ ਸਿਰ ਦਿੱਤਿਆਂ ਹਰ ਮਿਲੇ ਤਾਂ ਵੀ ਸਸਤਾ ਜਾਣ। ਇਹ ਸਰੀਰ ਤਾਂ ਮੈਂ ਦੀ ਕੋਠੜੀ ਹੈ ਅਤੇ ਪਰਮੇਸ਼ੁਰ ਹੀਰਿਆਂ ਦੀ ਖਾਣ ਹੈ, ਜੇ ਇਹ ਸਰੀਰ ਲੱਗਿਆ ਹੋਇਆ ਪਰਮੇਸ਼ੁਰ ਮਿਲ ਜੇ, ਇਹਨੂੰ ਕੀ ਪਰੇ ਸਸਤਾ ਹੈ? ਇਹ ਸਸਤਾ ਅਸੀਂ ਸਮਝਦੇ ਹਾਂ, ਕਿਉਂ ਬੰਦ ਕਟਾ ਰਹੇ ਹਾਂ? ਭਾਈ ਸਾਹਿਬ ਦੇ ਉਂਗਲਾਂ ਦੇ ਤਿੰਨ ਤਿੰਨ ਟੋਟੇ ਜਦੋਂ ਜਲਾਬ ਨੇ ਹੁਕਮ ਮੰਨ ਕੇ ਕੀਤੇ, ਪਹਿਲਾਂ ਗੁੱਟਦੇ ਛੁਰੀ ਵਗਾਉਣ ਲੱਗਾ ਸੀ, ਜਦੋਂ ਕਿਹਾ ਭਾਈ ਸਾਹਿਬ ਤੇਰੇ ਮਾਲਕ ਦਾ ਕੀ ਹੁਕਮ ਆ ਕਿ ਬੰਦ ਕੱਟਣ ਦਾ, ਤਾਂ ਕਹਿੰਦੇ ਉਂਗਲਾਂ ਦੇ ਪਹਿਲਾਂ ਤਿੰਨ ਤਿੰਨ ਟੋਟੇ ਕਰ ਲਾ, ਫਿਰ ਗੁੱਟਤੇ ਵਾਰ ਕਰੀ। ਇਉਂ ਸਾਰੇ ਬੰਦ ਕਟਾਏ ਭਾਈ ਸਾਹਿਬ ਨੇ। ਅੱਠਵੀਂ ਅਸ਼ਟਪਦੀ ਦਾ ਪਾਠ ਭਾਈ ਸਾਹਿਬ ਜੀ ਕਰ ਰਹੇ ਸੀ, ਸ਼ਹੀਦ ਬਲਾਸ ਚ ਭਾਈ ਠਾਕੁਰ ਸਿੰਘ ਜੀ ਭੱਲੇ ਸਾਹਿਬ ਜਾਦਿਆਂ ਤੋਂ ਹੋਏ ਹੈ, ਸ੍ਰੀ ਹਰਗੋਬਿੰਦਪੁਰ ਸਾਹਿਬ ਦੇ, ਉਹਨਾਂ ਨੇ ਲਿਖਿਆ ਪ੍ਰਸੰਗ। ਅੱਠਵੀਂ ਅਸ਼ਟਪਦੀ ਜਦੋਂ ਪੜ੍ਹਦੇ ਸੀ, ਬ੍ਰਹਮ ਗਿਆਨੀ ਸਰਬ ਕਾ ਧਨੀ, ਉਸ ਵੇਲੇ ਸਾਧ ਸਿੰਘ ਜੀ ਭਾਈ ਸਾਹਿਬ ਦਾ ਸੀਸ ਕੱਟਿਆ ਗਿਆ ਸੀ। ਸਾਰੇ ਜਿਹੜੇ ਸਰੀਰ ਦੇ ਟੋਟੇ ਸੀ ਉਹ ਟੋਕਰੇ 'ਚ ਪਾ ਕੇ ਰੱਖੀ ਜਾਂਦੇ ਸੀ। ਸਾਰਿਆਂ ਟੋਟਿਆਂ 'ਚੋਂ ਸੁਖਮਨੀ ਸਾਹਿਬ ਦਾ ਪਾਠ, ਜਿਵੇਂ ਬਹੁਤੇ ਮਿਲ ਕੇ ਸਿੰਘ ਭੋਗ ਪਾਉਂਦੇ ਹੁੰਦੇ ਹੈ, ਐਂ ਸੁਖਮਨੀ ਸਾਹਿਬ ਦਾ ਪਾਠ ਭਾਈ ਸਾਹਿਬ ਦੇ ਅੰਗਾਂ 'ਚੋਂ ਹੁੰਦਾ ਰਿਹਾ। ਜਦੋਂ ਨਾਨਕੇ ਗੁਣ ਨਾਮ ਸੁਖਮਨੀ 'ਤੇ ਆਇਆ, ਉਸ ਵੇਲੇ ਫਤਿਹ ਗਜਾ ਕੇ ਸੱਚਖੰਡ ਨੂੰ ਚਲੇ ਗਏ ਸਨ। ਇਹ ਹੈ ਗੁਰਮੁਖਾਂ ਦੀ ਕਰਨੀ ਅਸਚਰਜ। ਉਸ ਵਿੱਚ ਪ੍ਰਸੰਨ ਹੋ ਕੇ ਇਉਂ ਰਹਿੰਦੇ ਹਨ ਜਿਵੇਂ ਮਹਾਰਾਜ ਇੱਥੇ ਲਿਖਦੇ ਹਨ,
ਮਿਰਤ ਦੁੱਖ ਸੁੱਖ ਲਿਖ ਪਾਏ।
ਜਿਹੜਾ ਅੰਤ ਦਾ ਸਮਾਂ ਹੈ, ਜਾਂ ਕੋਈ ਸਰੀਰਕ ਦੁੱਖ ਹੋਣਾ ਹੈ ਜਾਂ ਸੁੱਖ ਹੋਣਾ ਹੈ, ਇਹ ਲਿਖਤ ਅਨੁਸਾਰ ਮਹਾਰਾਜ ਜੀ ਸਾਰਿਆਂ ਦੇ ਉੱਤੇ ਪਾਪ ਤੇ ਪ੍ਰਾਰਭ ਦੇ ਅਨੁਸਾਰ।
ਤਿਲ ਨਹੀਂ ਵਧ ਹੈ ਘਟ ਹੈ ਨਾ ਘਟਾਏ।
ਜਿਹੜੇ ਅਗਿਆਨੀ ਜੀਵ ਕਹਿੰਦੇ ਵੀ ਤਿਲਕ ਜਿੰਨੇ ਘਟ ਜਾਣ ਦੁੱਖ ਸਾਡੇ ਤੇ ਸੁੱਖ ਸਾਡੇ ਵੱਧ ਜਾਣ, ਇਹ ਕਿਸੇ ਦੇ ਤਿਲ ਜਿੰਨੇ ਵਧਾਏ ਹੋਏ ਵੱਧਦੇ ਨੀ ਤੇ ਘਟਾਏ ਹੋਏ ਘਟਦੇ ਨੀ ਹੈ। ਨਨਕਾਲੇ ਸਭ ਦਿਲ ਸਾਸ, ਨਾ ਵਧਣ ਘਟਣ ਤਿਲ ਸਾਰ, ਜੀਵਨ ਲੋਰੇ ਭਰਮ ਹੋਏ ਨਾਨਕ ਤੇਰੂ ਗਵਾਰ। ਜਿਹੜੇ ਐਵੇਂ ਅਣਹੋਇਆ ਜਿਉਣਾ ਮੰਗਦੇ ਹੈ ਉਹਨਾਂ ਨੂੰ ਬਸਮਝੀ ਆਈ ਹੋਈ ਹੈ, ਉਹ ਬਸਮਝ ਹਨ ਪੁਰਸ਼। ਇਸ ਪ੍ਰਕਾਰ ਸਤਿਗੁਰੂ ਜੀ ਕਹਿੰਦੇ ਹਨ,
ਤਿਲ ਨਹੀਂ ਵਧ ਹੈ ਘਟ ਹੈ ਨਾ ਘਟਾਏ।
ਜਿੰਨੇ ਵੀ ਭਾਈ ਕਿਸੇ ਦੇ ਵਧਾਏ ਵੱਧਦੇ ਨੀ ਇਹ ਦੁੱਖ ਤੇ ਸੁੱਖ, ਕਿਹਦੇ ਘਟਾਏ ਹੋਏ ਘਟਦੇ ਨੀ ਹਨ।
ਸੋਈ ਹੋਏ ਜੇ ਕਰਤੇ ਭਾਵ।
ਗੁਰਮੁਖ ਜਿਹੜੇ ਆ ਉਹ ਰਜਾ ਚ ਰਹਿੰਦੇ ਆ ਭਾਈ ਤਾਰੂ। ਇਸੇ ਪ੍ਰਕਾਰ ਤਾਰੂ ਸਿੰਘ ਜੀ ਆਪਣਾ ਖੋਪਰਾ ਲੁਹਾ ਕੇ ਸਾਧ ਸੰਗਤ ਜੀ ਇਹਨੇ ਆਨੰਦ ਚ ਬੈਠੇ 22 ਦਿਨ ਸਮਾਧੀ ਚ ਬੈਠੇ ਰਹੇ। ਜ਼ਕਰੀਆ ਖਾਨ ਜਿਹੜਾ ਬਹਾਦਰ ਖਾਨ ਕਹਾਉਂਦਾ ਸੀ ਇਹਦਾ ਪਿਸ਼ਾਬ ਬੰਦ ਹੋ ਗਿਆ। ਪਿਸ਼ਾਬ ਬੰਦ ਹੋਣ ਤੋਂ ਉਸ ਵੇਲੇ ਇਹਨਾਂ ਨੇ ਭਾਈ ਸਵੇਗ ਸਿੰਘ ਜੀ ਨੌਕਰੀ ਕਰਦੇ ਹੁੰਦੇ ਸੀ ਤੇ ਸਿੰਘਾਂ ਦੇ ਨਾਲ ਵੀ ਮੁਹੱਬਤ ਰੱਖਦੇ ਸੀ, ਇਹਨਾਂ ਨੂੰ ਸੂਬੇ ਦਾ ਪਿਸ਼ਾਬ ਬੰਦ ਹੋਣ ਤੋਂ ਬੜੇ ਇਲਾਜ ਕੀਤੇ, ਬੜੀਆਂ ਦਵਾਈਆਂ ਕੀਤੀਆਂ, ਪਿਸ਼ਾਬ ਨਾ ਆਵੇ। ਬਹੁਤ ਆਫਰ ਗਿਆ, ਬੜਾ ਦੁਖੀ ਹੋਇਆ। ਉਸ ਵਕਤ ਸਾਧ ਸੰਗਤ ਜੀ ਭਾਈ ਜੱਸਾ ਸਿੰਘ ਜੀ ਜਿਹੜੇ ਨਵਾਬ ਸਨ ਖਾਲਸੇ ਦੇ ਅੰਦਰ ਕਪੂਰਥਲੇ ਵਾਲੇ, ਇਹ ਅਕਾਲ ਤਖ਼ਤ ਗੁਰੂ ਗ੍ਰੰਥ ਸਾਹਿਬ ਜੀ ਤਾਬਿਆ ਬੈਠੇ ਸਨ, ਤੇ ਉਸ ਵੇਲੇ ਤਾਬਿਆ ਬੈਠਿਆਂ ਤੋਂ ਆ ਕੇ ਸਵੇਗ ਸਿੰਘ ਨੇ ਕਿਹਾ ਕਿ ਖਾਲਸਾ ਜੀ ਸੂਬਾ ਤੁਹਾਡੀ ਖਾਲਸਾ ਜੀ ਸ਼ਰਨ ਪਿਆ, ਹੁਣ ਉਹਨੂੰ ਬਖਸ਼ ਲਓ। ਕਹਿਣ ਲੱਗੇ, ਭਾਈ ਉਹਨੇ ਬੜੇ ਸ਼ਹੀਦਾਂ ਨੂੰ ਦੁੱਖ ਦਿੱਤਾ, ਬੜੇ ਸਿੱਖਾਂ ਨੂੰ ਸ਼ਹੀਦ ਕੀਤਾ, ਉਹ ਬਖਸ਼ਿਆ ਤਾਂ ਨਹੀਂ ਜਾ ਸਕਦਾ। ਉਹਦੀ ਇਸ ਵਕਤ ਅਸੀਂ ਵੇਖ ਲਿਆ 22 ਦਿਨ ਉਮਰ ਰਹਿੰਦੀ ਹੈ। ਉਹ 22 ਦਿਨ ਭਾਈ ਤਾਰੂ ਸਿੰਘ ਦਾ ਜੁੱਤਾ ਉਹਦੇ ਸਿਰ 'ਚ ਮਾਰੋ ਜਾ ਕੇ, ਅਤੇ ਉਹ ਪਿਸ਼ਾਬ ਆਇਆ ਕਰੂ, ਆਪਦੀ ਉਮਰ ਭੋਗ ਕੇ ਫਿਰ ਨਰਕ ਨੂੰ ਜਾਵੇ। ਇਹ ਬਚਨ ਜੱਸਾ ਸਿੰਘ ਨੂੰ ਬੈਠੇ ਨੇ ਕਰਤਾ ਅਕਾਲ ਤਖ਼ਤ ਸਾਹਿਬ। ਏਡੇ ਵੱਡੇ ਦਿਪਦਿਸ਼ਟੀ ਵਾਲੇ ਸਿੰਘ ਹੁੰਦੇ ਸਨ ਸਾਧ ਸਿੰਘ ਜੀ। ਉਸ ਵਕਤ ਭਾਈ ਸਵੇਗ ਸਿੰਘ ਜੀ ਹੁਕਮ ਲੈ ਕੇ ਆ ਗਏ ਕਿ ਤਾਰੂ ਸਿੰਘ ਦਾ ਜੁੱਤਾ ਤੇਰੇ ਵੱਜੇ, ਕਹਿੰਦੇ ਛੇਤੀ ਲਿਆਓ। 22 ਦਿਨ ਜੁੱਤਿਆਂ ਦੀ ਮਾਰ ਖਾਂਦਾ ਖਾਂਦਾ ਸੂਬਾ ਸਾਧ ਸਿੰਘ ਜੀ ਗੁਜ਼ਰ ਗਿਆ। ਇਹ ਉਹਦੀ ਹਾਲਤ ਹੋਈ। ਇਸ ਪ੍ਰਕਾਰ ਭਾਈ ਸਾਹਿਬ ਜੀ 22 ਦਿਨ ਖੂਨ ਦੀਆਂ ਧਾਰਾਂ ਸਰੀਰ ਚੋਂ ਨਿਕਲਦੀਆਂ, ਖੋਪੜਾ ਲਿਆ ਹੋਇਆ, ਸਮਾਧੀ ਚ ਬੈਠੇ ਰਹੇ। ਆ ਕੇ ਸਿੱਖਾਂ ਦੱਸਿਆ ਕਿ ਮਹਾਰਾਜ ਭਾਈ ਤਾਰੂ ਸਿੰਘ ਜੀ ਉਹ ਸੂਬਾ ਗੁਜ਼ਰ ਗਿਆ। ਕਹਿੰਦੇ ਚੰਗਾ, ਜੁੱਤੇ ਦੇ ਅੱਗੇ ਲਾ ਕੇ ਪ੍ਰਲੋਕ ਚ ਲਿਜਾਣਾ ਸੀ ਇਹਨੂੰ, ਚੰਗਾ ਅਸੀਂ ਵੀ ਚੱਲਦੇ ਚੜਾਈ ਕਰਨੇ ਹੈ। 22 ਦਿਨ ਦੇਖੋ ਖੋਪੜਾ ਲਹਾ ਕੇ ਬੈਠਾ ਰਹਿਣਾ ਸਾਧ ਸੰਗਤ ਜੀ। ਇਹ ਵੀ ਗੁਰਮੁਖਾਂ ਦੀ ਕਮਾਈ ਹੈ। ਉਹ ਕਮਾਈ ਦੇ ਬਲ ਦੇ ਨਾਲ ਤੇ ਇੱਕ ਕੇਸ ਦੀ ਤਾਰ ਵੀ ਨਾ ਕਿਸੇ ਨੂੰ ਕੱਟ ਸਕਣੀ, ਏਡੇ ਬਲੀ ਹੋ ਕੇ ਸਾਧ ਸੰਗਤ ਜੀ ਗੁਰਸਿੱਖ ਜਿਹੜੇ ਸਨ ਜੀਵਨ ਵਾਲੇ ਸਨ ਉਹਨਾਂ ਦੀ ਬਾਬਤ ਦੱਸਦੇ ਹਨ।
ਸੋਈ ਹੋਏ ਜੇ ਕਰਤੇ
ਭਾਵ, ਉਹ ਭਾਵਨਾ ਏਡਾ ਮੰਨਦੇ ਸੀ। ਵੇਖੋ ਖੋਪੜਾ ਲਹਾ ਕੇ 22 ਦਿਨ ਸਮਾਧੀ ਚ ਬੈਠੇ ਰਹੇ ਤੇ ਕਰਤਾ ਪੁਰਖ ਨੂੰ ਜੋ ਪਾਉਂਦਾ ਉਹ ਜਾਣਦੇ ਸਨ, ਉਹੀ ਹੁੰਦਾ ਹੈ।
ਕਹਿ ਕਹਿ ਆਪ ਵੰਜਾ,
ਜਿਹੜਾ ਇਉਂ ਕਹਿਣਾ ਵੀ ਮਹਾਰਾਜ ਇਹ ਸਾਨੂੰ ਦੁੱਖ ਨਾ ਦੇ, ਸਾਨੂੰ ਸੁੱਖ ਦੇ। ਜਿਵੇਂ ਈਸਾ ਨੇ ਕਿਹਾ ਸੀ, ਹੇ ਖੁਦਾ ਜ਼ਹਿਰ ਦਾ ਪਿਆਲਾ ਮੈਨੂੰ ਨਾ ਪਿਆ, ਪਰ ਉਹਨੂੰ ਪੀਣਾ ਤਾਂ ਪਿਆ ਨਾ ਅੰਤ ਨੂੰ। ਇਉਂ ਜਿਹੜਾ ਕਹਿ ਕੇ ਮਹਾਰਾਜ ਨਾ ਸਾਨੂੰ ਦੁੱਖ ਦੇ, ਇਹ ਆਪਣੇ ਆਪ ਨੂੰ ਗਵਾਉਣਾ ਹੈਗਾ ਕਹਿ ਕੇ। ਚਾਹੀਦਾ ਭਾਣਾ ਮੰਨਣਾ ਸਾਨੂੰ, ਜਿਵੇਂ ਮਹਾਰਾਜ ਸਾਹਿਬ ਰੱਖੇ ਉਸ ਪ੍ਰਸੰਨ ਵਿੱਚ ਰਹਿਣਾ ਚਾਹੀਦਾ। ਇਹ ਜਿਹੜਾ ਕਹਿਣਾ ਹੈ ਕਿ ਜੀ ਸਾਨੂੰ ਦੁੱਖ ਕਿਉਂ ਦਿੱਤਾ ਗਿਆ, ਅਸੀਂ ਤਾਂ ਇੰਨਾ ਜਪ ਕਰਦੇ ਰਹੇ, ਇੰਨਾ ਤਪ ਕਰਦੇ ਰਹੇ, ਇਹ ਆਪਣੇ ਆਪ ਨੂੰ ਹੀ ਗਵਾਉਣਾ ਹੈ ਕਹਿ ਕੇ। ਵਾਹਿਗੁਰੂ ਦੀ ਰਿਜਾਜ ਚੱਲਣਾ ਹੀ, ਗੁਰਮੁਖ ਤੇਰਾ ਭਾਣਾ ਭਾਵੇ, ਗੁਰਮੁਖ ਵਾਹਿਗੁਰੂ ਦੀ ਰਿਜਾਜ ਚੱਲ ਕੇ ਖੁਸ਼ ਰਹਿੰਦੇ ਹਨ।
ਅੰਧਕੂਪ ਤੇ ਸੇਈ ਕਾਢੇ,
ਇਹ ਅੰਧਾ ਖੂਹ ਸੰਸਾਰ ਹੋਇਆ ਸਾਧ ਸੰਗਤ ਜੀ, ਇਹਦੇ ਚ ਭਰਮ ਦਾ ਹਨੇਰਾ ਪਿਆ ਹੋਇਆ ਹੈ। ਇਸ ਦੇ ਵਿੱਚੋਂ ਮਹਾਰਾਜ ਸਾਹਿਬ ਨੇ ਉਹ ਪੁਰਖ ਕੱਢੇ ਹੈ, ਮੁਕਤ ਕੀਤੇ ਹੈ।
ਜਨਮ ਜਨਮ ਕੇ ਟੁੱਟੇ ਗੰਢ,
ਉਹ ਜਨਮਾਂ ਜਨਮਾਂ ਜਿਨ੍ਹਾਂ ਦੇ ਟੁੱਟੇ ਹੋਏ ਮਨ ਸੀ ਉਹ ਲਿਵ ਦੇ ਨਾਲ ਗੰਢਣਾ ਕੀਤੇ, ਜੋੜਨਾ ਕੀਤੇ, ਮਾਰੇ ਨੂੰ ਅੰਮ੍ਰਿਤ ਨਾਮ ਦੇ ਵਿੱਚ ਜੋੜ ਕੇ।
ਕਿਰਪਾ ਧਾਰ ਰੱਖੇ ਕਰ ਆਪਣੇ,
ਉਹਨਾਂ ਤੇ ਕਿਰਪਾ ਦ੍ਰਿਸ਼ਟੀ ਧਾਰ ਕੇ ਸੱਚੇ ਪਾਤਸ਼ਾਹ ਨੇ ਆਪਣੇ ਬਣਾ ਕੇ ਸਾਧ ਸੰਗਤ ਜੀ ਰੱਖ ਲਿਆ ਹੈ।
ਮਿਲ ਸਾਧੂ ਗੋਬਿੰਦ ਧਿਆਵਣਾ,
ਉਹਨਾਂ ਨੂੰ ਕਿਵੇਂ ਰੱਖਿਆ? ਕਹਿੰਦੇ ਜਿਹੜੇ ਸਾਧ ਸੰਗਤ ਨਾਲ ਮਿਲ ਕੇ ਗੋਬਿੰਦ ਨੂੰ ਧਿਆਉਣਾ ਕਰਦੇ ਪਰਮੇਸ਼ਵਰ ਨੂੰ, ਉਹਨਾਂ ਦੀ ਰੱਖਿਆ ਕੀਤੀ ਹੈ ਸੱਚੇ ਪਾਤਸ਼ਾਹ ਜੀ ਨੇ। ਆਪਾਂ ਨੂੰ ਵੀ ਚਾਹੀਦਾ ਕਿ ਸਤਸੰਗਤ ਨਾਲ ਮਿਲ ਕੇ ਪਰਮੇਸ਼ਰ ਨੂੰ ਧਿਆਉਣਾ ਕਰੀਏ।
ਤੇਰੀ ਕੀਮਤ ਕਹਿਣ ਨਾ ਜਾਈ,
ਲਓ ਸੋਲਹ ਸਮਾਪਤ ਕਰਦੇ ਹਜੂਰ ਫਰਮਾਉਂਦੇ ਹੈ ਕਿ ਮਹਾਰਾਜ ਤੇਰੀ ਕੀਮਤ ਜੇ ਗੁਣਾਂ ਦੀ ਉਹ ਕਹੀ ਨਹੀਂ ਜਾ ਸਕਦੀ ਕਿਸੇ ਦੇ ਪਾਸੋਂ।
ਅਚਰਜ ਰੂਪ ਵੱਡੀ ਵਡਿਆਈ,
ਮਹਾਰਾਜ ਤੂੰ ਅਚਰਜ ਬਸਮਾਦ ਰੂਪ ਹੈ ਪਰਮੇਸ਼ਰ, ਤੇਰੀ ਬਹੁਤ ਵੱਡੀ ਵਡਿਆਈ ਹੈ, ਤੇਰੀ ਵਡਿਆਈ ਤੂੰ ਹੈ ਜਾਣਦਾ, ਸਭ ਤੋਂ ਨੂੰ ਨਿਤ ਧਿਆਏ ਜਿਸ ਦੀ ਤੂੰ ਭਾਵ ਹੈ ਤੁਸੀਂ ਤੂੰ ਮੰਨ ਲੈ, ਜਿਨ੍ਹਾਂ ਨੂੰ ਪਾਉਂਦੀ ਹੈ ਉਹਨਾਂ ਦੀ ਕਰਨੀ ਨੂੰ ਮੰਨ ਲੈਂਦਾ, ਤੇਰੀ ਵਡਿਆਈ ਬਹੁਤ ਅਚਰਜ ਰੂਪ ਹੈ ਮਹਾਰਾਜ, ਆਪਦੀ ਵੱਡੀ ਵਡਿਆਈ ਕਸਮ ਨਹੀਂ ਕੀਤੀ ਜਾਂਦੀ।
ਭਗਤ ਦਾਨ ਮੰਗੈ ਜਨ ਤੇਰਾ,
ਸੋਲਿਆਂ ਦੀ ਸਮਾਪਤੀ ਕਰਦੇ ਹੋਏ ਅਸੀਂ ਤੇਰੇ ਜਨ ਸੱਚੇ ਪਾਤਸ਼ਾਹ ਆਪਾਂ ਨੂੰ ਜਾਂਚ ਦੱਸਦੇ ਗੁਰੂ ਅਰਜਨ ਸਾਹਿਬ ਜੀ, ਨਾਨਕ ਅੱਖਰ ਮੁਕਤਾ ਹੈ ਕੱਕਾ, ਕਹਿੰਦੇ ਹੇ ਮਹਾਰਾਜ ਤੇਰਾ ਜਨ ਭਗਤੀ ਦਾ ਦਾਨ ਮੰਗਦਾ ਹਾਂ ਮੈਂ, ਇਉਂ ਬੇਨਤੀ ਕਰੋ।
ਨਾਨਕ ਬਲ ਬਲ ਜਾਵਣਾ,
ਜੇ ਭਾਈ ਵਾਹਿਗੁਰੂ ਦੀ ਭਗਤੀ ਦਾ ਦਾਨ ਮੰਗੋਗੇ, ਸਤਿਗੁਰੂ ਅਰਜਨ ਦੇਵ ਜੀ ਕਹਿੰਦੇ ਬਲਿਹਾਰ ਬਲਿਹਾਰ ਜਾਈਏ ਤੁਹਾਡੋਂ, ਤਾਨੋ ਪੁਰਖੋਂ ਜਿਹੜੇ ਪਰਮੇਸ਼ਰ ਦੀ ਭਗਤੀ ਦਾ ਦਾਨ ਮੰਗਣਗੇ, ਉਹਦੀ ਰਿਜਾਵ ਵੀ ਚੱਲਣਗੇ, ਭਾਣਾ ਮੰਨਣਗੇ, ਉਹ ਸਦਾ ਜਿੱਤ ਕੇ ਜਾਣਗੇ ਸੰਸਾਰ ਦੇ ਅੰਦਰ, ਮੁਕਤ ਹੋਣਗੇ, ਆ ਮੁਕਤ ਮੁਕਤ ਕਰੇ ਸੰਸਾਰ, ਨਾਨਕ ਤੇ ਜਿਨ ਕੋ ਸਦਾ ਨਮਸਕਾਰ, ਬਲਿਹਾਰ ਬਲਿਹਾਰ ਮਿਹਰਬਾਨੀ ਸ਼ੀਲ ਕਰਕੇ ਉਹਨਾਂ ਪਿਆਰਾਂ ਤੋਂ ਜਾਈਏ ਜੋ ਭਗਤੀ ਦਾ ਦਾਨ ਮਹਾਰਾਜ ਤੇਰਾ ਜਨ ਮੰਨ ਕੇ ਮੰਗਦੇ ਹਨ। ਇੱਥੇ ਤੱਕ ਮਹਾਰਾਜ ਜੀ ਨੇ ਸੋਲਹ ਉਚਾਰਨ ਕੀਤੇ ਹਨ, 15 ਪੌੜੀਆਂ ਵਾਲਾ ਇੱਕ ਸੋਲਾ ਆਇਆ ਹੈ ਮਗਰਲਾ, ਸਾਰੇ 14 ਗੁਰੂ ਅਰਜਨ ਸਾਹਿਬ ਦੇ ਹਨ, 22 ਪਹਿਲੇ ਪਾਤਸ਼ਾਹ ਦੇ ਹਨ, 24 ਤੀਜੇ ਪਾਤਸ਼ਾਹ ਦੇ ਹਨ, 2 ਗੁਰੂ ਰਾਮਦਾਸ ਸਾਹਿਬ ਦੇ ਹਨ, 14 ਗੁਰੂ ਅਰਜਨ ਸਾਹਿਬ ਦੇ, ਸਾਰੇ 62 ਸੋਲਹ ਇੱਥੇ ਸੰਪੂਰਨ ਹੋਏ ਹੈ। ਇਹ ਅੰਗ ਐਵੇਂ ਨਾ ਸਮਝ ਲਿਓ ਕਿਤੇ, ਇਉਂ ਗਿਣਤੀ ਕੀਤੀ ਹੈ ਗੁਰੂ ਸਾਹਿਬ ਜੀ ਨੇ, 62 ਸਾਰੇ ਸੋਲਹ 16-16 ਪੌੜੀਆਂ ਵਾਲੀ ਬਾਣੀ ਉਚਾਰਨ ਕੀਤੀ ਹੈ। ਅੱਗੇ ਅੰਮ੍ਰਿਤ ਵੇਲੇ ਵਾਰ ਆਰੰਭ ਹੋਵੇਗੀ।
ਤੇਰੀ ਕੀਮਤ ਕਹਿਣ ਨਾ ਜਾਈ, ਅਚਰਜ ਰੂਪ ਵੱਡੀ ਵਡਿਆਈ। भगत दान मंगै जन तेरा नानक बल बल जावना।
वाहिगुरु जी का खालसा वाहिगुरु।